SBS ਪੰਜਾਬੀ ਰੇਡੀਓ ਦੇ ਮਾਣਯੋਗ ਸਰੋਤਿਆਂ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਇੰਡੀਆ ਤੋਂ। ਕਈ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਪੰਜਾਬ ਤੋਂ, ਅਤੇ ਮਿਨਿਸਟਰ ਆਫ ਸਟੇਟ ਐਕਸਟਰਨਲ ਅਫੇਅਰਸ ਦੇ ਵਿੱਚ ਵੀ ਇਹਨਾਂ ਨੇ ਬੜੇ ਅੱਛੇ ਅੱਛੇ ਕੰਮ ਕੀਤੇ ਸੀ। ਇਹਨਾਂ ਦੀ ਜਿਹੜੀ ਜਾਣ ਪਹਿਚਾਣ ਹੈ ਉਹ ਵਿਮੈਨ ਐਮਪਾਵਰਮੈਂਟ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਨਾਲ ਰਹੀ ਹੋਈ ਹੈ, ਅਤੇ ਰਾਸ਼ਟਰਪਤੀ ਵੱਲੋਂ ਵੀ ਇਹਨਾਂ ਨੂੰ ਕਈ ਵਾਰੀ ਅਵਾਰਡਸ ਵਗੈਰਾ ਮਿਲ ਚੁੱਕੇ ਹੈ। ਅਤੇ ਹਾਜ਼ਰੀਨ, ਮੇਰੀ ਮੁਰਾਦ ਹੈ ਜੀ ਮਹਾਰਾਣੀ ਪ੍ਰੀਨੀਤ ਕੌਰ ਜੀ ਪਟਿਆਲੇ ਤੋਂ। ਮਹਾਰਾਣੀ ਜੀ ਇਸ ਟਾਈਮ ਆ ਰਹੇ ਹੈਗੇ ਆ ਆਸਟ੍ਰੇਲੀਆ, ਜਿਹੜੀਆਂ ਕਿ ਸਾਡੀਆਂ 29th ਆਸਟ੍ਰੇਲੀਅਨ ਸਿੱਖ ਗੇਮਸ ਹੋਣ ਜਾ ਰਹੀਆਂ ਬ੍ਰਿਸਬੇਨ ਦੇ ਵਿੱਚ, ਉਹਨਾਂ ਦਾ ਇਹ ਇੱਥੇ ਉਦਘਾਟਨ ਕਰਨਗੇ। ਪ੍ਰੀਨੀਤ ਕੌਰ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬੜਾ ਹੀ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਥੈਂਕ ਯੂ
ਜੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕਦੋਂ ਇੱਥੇ ਆ ਰਹੇ ਹੋ, ਕਦੋਂ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਮਿਲੋਗੇ?
ਮੈਂ ਮੋਸਟ ਪ੍ਰੋਬੇਬਲੀ 23rd ਨੂੰ ਲੈਂਡ ਕਰੂੰਗੀ ਜੀ।
ਅੱਛਾ ਜੀ,
ਇਨ ਸਿਡਨੀ। ਐਂਡ ਮੇਰੇ ਖਿਆਲ 'ਚ ਫਿਰ 25 ਨੂੰ ਜਿਹੜੀਆਂ ਗੇਮਸ ਹੋ ਰਹੀਆਂ ਨੇ ਬ੍ਰਿਸਬੇਨ,
ਹਾਂਜੀ,
ਉੱਥੇ ਜਾਊਂਗੀ।
ਠੀਕ ਹੈ ਜੀ।
ਐਂਡ ਦੈਨ ਬੈਕ ਟੂ ਸਿਡਨੀ, ਉਸ ਦੇ ਬਾਅਦ ਆਕਲੈਂਡ ਜਾਣਾ, ਉਸ ਦੇ ਬਾਅਦ ਫਿਰ ਇੱਕ ਰਾਤ ਸਿਡਨੀ ਔਰ ਫਿਰ ਮੈਲਬਰਨ।
ਜੀ ਆਇਆਂ ਨੂੰ ਜੀ, ਅਸੀਂ ਤੁਹਾਨੂੰ ਐਡਵਾਂਸ ਵਿੱਚ ਹੀ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਹੁਣ ਗੱਲ ਕਰਦੇ ਹੈਗੇ ਹਾਂ ਪੋਲੀਟਿਕਸ ਦੇ ਉੱਤੇ ਥੋੜ੍ਹੀ ਜੀ। ਤੁਸੀਂ ਐਕਸਟਰਨਲ ਅਫੇਅਰਸ ਦੇ ਮਿਨਿਸਟਰ ਰਹੇ ਹੋ ਜੀ, ਮਿਨਿਸਟਰ ਆਫ ਸਟੇਟ ਯੂਨੀਅਨ ਕੈਬਨਿਟ ਦੇ ਵਿੱਚ, ਉਹ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਰਿਹਾ?
ਬਹੁਤ ਵਧੀਆ ਐਕਸਪੀਰੀਅੰਸ ਸੀ, ਔਰ ਖਾਸ ਕਰਕੇ ਜਿੱਥੇ ਤੱਕ ਇੰਡੀਅਨ ਡਾਇਸਪੋਰਾ ਹੈਗਾ ਨਾ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਤਾਂ ਨੇ, ਜੋ ਉਹਨਾਂ ਦੇ ਪ੍ਰੋਬਲਮ ਸੀ, ਜੋ ਕਿਸ ਤਰ੍ਹਾਂ ਉਹ ਸੈਟਲ ਹੋਏ ਹੋਏ ਨੇ, ਉਹ ਬਹੁਤ ਕੁਛ ਸਾਹਮਣੇ ਆਇਆ ਜਿਹੜਾ ਉਹ ਨਹੀਂ ਸਾਹਮਣੇ ਆਉਂਦਾ। ਪਰ ਕੋਸ਼ਿਸ਼ ਬਹੁਤ ਕੀਤੀ, ਟਾਈਮ ਬਹੁਤ ਸ਼ੋਰਟ ਸੀ ਕਿ ਸਾਰਾ ਕੁਛ ਹੀ ਠੀਕ ਹੋ ਜਾਏ, ਪਰ ਜਿੰਨਾ ਵੀ ਮੈਂ ਕਰ ਸਕਦੀ ਸੀ ਮੈਂ ਪੂਰਾ ਆਪਣਾ ਜ਼ੋਰ ਲਾ ਕੇ ਕੰਮ ਕੀਤਾ।
ਕਿਹੋ ਜਿਹੀਆਂ ਤੁਹਾਡੇ ਕੋਲ ਕੇਸਿਸ ਆਉਂਦੇ ਸੀ?
ਦੇਖੋ, ਇੱਕ ਤਾਂ ਮੁਸ਼ਕਲਾਤਾਂ ਆਉਂਦੀਆਂ ਸੀ ਜਿਹੜੇ ਇਲੀਗਲੀ ਚਲੇ ਗਏ ਨੇ, ਉਹਨਾਂ ਨੂੰ ਅੱਗੇ ਸੈਟਲਮੈਂਟ ਮਿਲ ਗਈ, PR-ship ਮਿਲ ਗਈ, ਉਹਨਾਂ ਕੋਲ ਪਾਸਪੋਰਟ ਜਿਹੜੇ ਨਹੀਂ ਹੁੰਦੇ ਸੀ ਉਹਦੀ ਬਹੁਤ ਬੜੀ ਦਿੱਕਤ ਸੀ, ਚਾਹੇ ਉਹ ਕੋਈ ਕੰਟਰੀ ਐਮਨਿਸਟੀ ਸਕੀਮ ਵੀ ਕੱਢ ਲਏ, ਤੇ ਇਸੇ ਤਰ੍ਹਾਂ ਇਟਲੀ ਦੇ ਵਿੱਚ ਉਹਨਾਂ ਨੇ ਐਮਨਿਸਟੀ ਸਕੀਮ ਕੱਢੀ ਸੀ, ਪਰ ਕਿਉਂਕਿ ਇਹਨਾਂ ਕੋਲ ਪਾਸਪੋਰਟ ਨਹੀਂ ਸੀ ਉਹਦੀ ਇਹਨਾਂ ਨੂੰ ਦਿੱਕਤ ਆ ਰਹੀ ਸੀ। ਸੋ ਐਕਸੈਪਸ਼ਨ ਕਰਕੇ ਵੋ ਫੁਟਿੰਗ ਦੇ ਉੱਤੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਸੀਗੇ, ਔਰ ਮਿਸਿਸ ਗਾਂਧੀ, ਔਰ ਸਾਡੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ, ਸਾਰਿਆਂ ਨਾਲ ਗੱਲ ਕਰਕੇ ਅਸੀਂ ਸਪੈਸ਼ਲ ਕੈਂਪਸ ਗੁਰਦੁਆਰਿਆਂ ਦੇ ਵਿੱਚ ਲਗਵਾਏ। ਇੱਥੋਂ ਜਲੰਧਰ ਤੋਂ ਪਾਸਪੋਰਟ ਆਫਿਸ ਤੋਂ ਸਟਾਫ ਭੇਜਿਆ, ਔਰ ਉਹਨਾਂ ਨੂੰ ਲੇਟੈਸਟ ਦਵਾਈਆਂ ਜਿਹਦੇ ਉੱਤੇ ਉਹਨਾਂ ਨੂੰ PR-ship ਮਿਲੀ। ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ ਕਰਵਾਇਆ, ਦੁਬਈ ਵਿੱਚ ਵੀ ਹੋਇਆ, ਤਾਂ ਮੇਰੇ ਖਿਆਲ 'ਚ 40-50 ਹਜ਼ਾਰ ਲੋਕਾਂ ਨੂੰ ਇਸ ਦੀ ਰਿਆਇਤ ਮਿਲੀ।
ਤੇ ਇਹਨਾਂ ਵਿੱਚ ਜ਼ਿਆਦਾਤਰ ਲੋਕ ਪੰਜਾਬੀ ਸੀਗੇ ਜਾਂ ਜਨਰਲ ਇੰਡੀਆ ਤੋਂ ਆ ਰਹੇ ਸੀਗੇ?
ਜ਼ਿਆਦਾਤਰ ਪੰਜਾਬੀ ਸੀਗੇ, ਇੰਡੀਆ ਦੇ ਵੀ ਸੀਗੇ ਪਰ ਮੋਸਟਲੀ ਪੰਜਾਬ ਤੋਂ ਸੀਗੇ।
ਤੇ ਮਹਾਰਾਜਾ ਸਾਹਿਬ ਦਾ ਟਾਈਮ ਜਿਹੜਾ ਕਿ 5 ਸਾਲ ਉਹਨਾਂ ਨੇ ਚੀਫ ਮਿਨਿਸਟਰ ਦੇ ਵਜੋਂ ਗੁਜ਼ਾਰੇ, ਤੁਸੀਂ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਜੀ?
ਜਿਹੜੇ ਪਹਿਲੇ ਨਿਕਲੇ ਸੀ ਚੀਫ ਮਿਨਿਸਟਰ ਦੇ ਫਰੋਮ 2002 to 2007, ਉਹ ਦੇਖੋ ਉਦੋਂ ਅੱਜ ਵੀ ਲੋਕ ਯਾਦ ਕਰਦੇ ਨੇ, ਪਰ ਅਨਫੋਰਚੁਨੇਟਲੀ 9 ਸਾਲ ਇੰਨਾ ਬੁਰਾ ਐਡਮਿਨਿਸਟ੍ਰੇਟਿਵਲੀ ਔਰ ਪੰਜਾਬ ਦੀ ਕਰਪਸ਼ਨ ਦੇ ਉੱਤੇ, ਔਰ ਪੰਜਾਬ ਦਾ ਜਿਹੜਾ ਫਾਰਮਰਸ ਦੀਆਂ ਸੁਸਾਈਡਸ ਹੋਈਆਂ ਨੇ, ਪੰਜਾਬ ਦਾ ਯੂਥ ਜਿਹੜਾ ਡਰੱਗਸ ਦੇ ਵਿੱਚ ਫਸ ਗਿਆ, ਇਹ ਬਹੁਤ ਜ਼ਿਆਦਾ ਅੱਗੇ ਉੱਠ ਕੇ ਆਇਆ ਇਹ ਪ੍ਰੋਬਲਮ ਸਾਡੇ ਸਾਹਮਣੇ। ਉਦੋਂ ਦਾ ਜੇ ਤੁਸੀਂ ਕੰਪੈਰੀਜ਼ਨ ਕਰੋ ਕਿ ਕੀ ਹਾਲਤ ਸੀ ਪੰਜਾਬ ਦੀ ਐਜ਼ ਫਾਰ ਐਜ਼ ਇਕਨੋਮਿਕ ਸਟੇਟਸ ਸੀ, ਔਰ ਅੱਜ ਦੇਖੋ ਇਹ ਬਹੁਤ ਜ਼ਿਆਦਾ ਅਸੀਂ ਪੰਜਾਬ ਜਿਹੜਾ ਪਹਿਲਾ ਨੰਬਰ ਦਾ ਸੂਬਾ ਸੀ ਅਸੀਂ ਡਾਊਨ ਚਲੇ ਗਏ। ਸੋ ਇਹ ਹੁਣ ਬਹੁਤ ਅੱਗੇ ਪ੍ਰੋਬਲਮ ਆਉਣੀ ਹੈ, ਔਰ ਇਹ ਸਾਰਾ ਕੁਛ ਲੈ ਕੇ ਅਸੀਂ ਇਹ ਆਪਣਾ ਮੈਨੀਫੈਸਟੋ ਬਣਾਵਾਂਗੇ, ਲੋਕਾਂ ਦੇ ਸਾਹਮਣੇ ਰੱਖਾਂਗੇ ਕਿ ਤੁਸੀਂ ਕੰਪੈਰੀਜ਼ਨ ਕਰੋ ਕਿ ਜਿਹੜੇ ਉਹ 5 ਸਾਲ ਸੀ ਰਾਜ ਦੇ ਔਰ 9 ਸਾਲ ਨਿਕਲੇ ਨੇ ਅੱਜ ਤੱਕ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ? ਔਰ ਲੋਕ ਆਪੇ ਦੱਸਦੇ ਨੇ ਕਿ ਉਹ ਦਿਨ ਉਹਨਾਂ ਨੂੰ ਯਾਦ ਆਉਂਦੇ ਨੇ।
ਅਗਲੇ ਸਾਲ ਇਲੈਕਸ਼ਨਸ ਡਿਊ ਹੈਗੀਆਂ ਜੀ ਪੰਜਾਬ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਪੋਲੀਟੀਕਲ ਸਿਚੁਏਸ਼ਨ ਇਸ ਟਾਈਮ ਕਿਹੋ ਜਿਹੀ ਹੈਗੀ ਆ ਉੱਥੇ?
ਦੇਖੋ, ਪੋਲੀਟੀਕਲ ਸਿਚੁਏਸ਼ਨ ਇਸ ਟਾਈਮ ਇਹ ਹੈਗੀ ਹੈ ਕਿ ਦੇਅਰ ਇਜ਼ ਅ ਗ੍ਰੇਟ ਰਿਜ਼ੈਂਟਮੈਂਟ ਅਕਾਲੀ ਬੀਜੇਪੀ ਸਰਕਾਰ ਦੇ ਅਗੇਂਸਟ, ਕਿਉਂਕਿ ਕੋਈ ਵਰਗ ਖੁਸ਼ ਨਹੀਂ ਹੈ। ਹੁਣ ਬਥੇਰੇ ਇਹਨਾਂ ਨੇ ਹੁਣੇ ਅਸੈਂਬਲੀ ਤੋਂ ਉੱਠ ਕੇ ਆ ਰਹੀ ਹੈ, ਇਹਨਾਂ ਨੇ ਬਹੁਤ ਜ਼ਿਆਦਾ ਆਪਣੇ ਬਜਟ ਦੇ ਵਿੱਚ ਸੌਫਟਸ ਦਿੱਤੇ ਨੇ, ਪਰ ਇੱਕ ਸਾਲ ਦੇ ਵਿੱਚ ਤੁਸੀਂ ਸੌਫਟਸ ਦੇ ਕੇ ਇਹ ਤੁਸੀਂ ਮੇਕਅਪ ਨਹੀਂ ਕਰ ਸਕਦੇ ਜਿਹੜੀ ਬੈਡ ਗਵਰਨੈਂਸ ਹੋਈ ਹੈ ਪਿਛਲੇ 9 ਸਾਲਾਂ ਦੀ, ਔਰ ਇਸ ਦੇ ਨਾਲ ਲੋਕ ਚੇਂਜ ਚਾਹ ਰਹੇ ਨੇ।
ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੇ ਵਿੱਚ ਕਿਹੜੀ ਹੈ?
ਦੇਖੋ, ਪ੍ਰੋਬਲਮ ਨੂੰ ਤੁਸੀਂ ਇੱਕ ਇੱਕ ਪ੍ਰੋਬਲਮ ਨੂੰ ਸਿੰਗਲ ਆਊਟ ਕਰਕੇ ਸਭ ਤੋਂ ਜ਼ਿਆਦਾ ਨਹੀਂ ਕਹਿ ਸਕਦੇ। 4-5 ਪ੍ਰੋਬਲਮ ਨੇ ਜਿਹੜੀਆਂ ਬਹੁਤ ਇੰਟਰ ਰਿਲੇਟਡ ਵੀ ਨੇ ਐਂਡ ਦੇ ਆਰ ਵੈਰੀ ਸਾਡੇ ਲਈ ਬਹੁਤ ਇਹਨਾਂ ਦੀ ਮੁਸ਼ਕਲਾਂ ਆ ਰਹੀ ਹੈ। ਸਭ ਤੋਂ ਪਹਿਲੇ ਇੱਕ ਸਾਡੇ ਜਿਹੜੇ ਕਿਸਾਨਾਂ ਦਾ ਪ੍ਰੋਬਲਮ ਆ ਰਹੀ ਹੈ, ਜਿਹੜੇ ਉਹ ਸੁਸਾਈਡ ਕਮਿਟ ਕਰ ਰਹੇ ਨੇ ਕਿਉਂਕਿ ਇਕਨੋਮਿਕ ਵਾਇਬਿਲਿਟੀ ਉਹਨਾਂ ਦੀ ਖਤਮ ਹੋ ਗਈ ਹੈ। ਦੂਜੀ ਇੱਕ ਸਾਡਾ ਜਿਹੜਾ ਯੂਥ ਹੈ, ਸਭ ਤੋਂ ਆਈ ਵੁੱਡ ਸੇ ਮੇਬੀ ਇਹ ਸਭ ਤੋਂ ਵੱਡੀ ਪ੍ਰੋਬਲਮ ਯੂਥ ਦੀ ਹੈਗੀ ਹੈ, ਉਹਨਾਂ ਦੇ ਭਵਿੱਖ ਦੀ, ਜਿਹਦੇ ਹੇਠਾਂ ਕਈ ਹੈਡਸ ਆ ਜਾਣਗੇ, ਔਰ ਉਹਨਾਂ ਦੇ ਭਵਿੱਖ ਦੀ ਪ੍ਰੋਬਲਮ ਹੈ। ਇੱਕ ਤਾਂ ਡਰੱਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ, ਕਿਉਂਕਿ ਉਹਨਾਂ ਦੀ ਜਦ ਨਿਰਾਸ਼ਾ ਜ਼ਿਆਦਾ ਹੋ ਜਾਂਦੀ ਹੈ, ਹੋਪ ਨਹੀਂ ਰਹਿੰਦੀ, ਤਾਂ ਫਿਰ ਉਹ ਇਸ ਪਾਸੇ ਨੂੰ ਚੱਲ ਪੈਂਦੇ ਨੇ, ਕਿਉਂਕਿ ਕੋਈ ਇਨਫਰਾਸਟ੍ਰਕਚਰ ਨਹੀਂ ਬਣਿਆ ਜਿਹਦੇ ਨਾਲ ਇਹਨਾਂ ਲਈ ਕੋਈ ਪ੍ਰੋਵਿਜ਼ਨ ਬਣੇ ਕਿ ਇਹ ਆਪਣਾ ਭਵਿੱਖ ਬਣਾ ਸਕਣ। ਸੋ ਇਸ ਹੈਡ ਦੇ ਹੇਠਾਂ ਤੁਸੀਂ ਸਮਝੋ ਪੰਜਾਬ ਦਾ ਭਵਿੱਖ, ਯੂਥ ਦਾ ਭਵਿੱਖ ਹੈਗਾ। ਇਸ ਨੂੰ ਲੈ ਕੇ ਆਪਾਂ ਦੇਖੀਏ, ਡਰੱਗ ਦੀ ਪ੍ਰੋਬਲਮ ਹੈ, ਕਿਸਾਨਾਂ ਦੀ ਪ੍ਰੋਬਲਮ ਹੈ, ਸਾਡੇ ਵਪਾਰੀਆਂ ਦੀ ਪ੍ਰੋਬਲਮ ਹੈ, ਸਾਡੇ ਪ੍ਰੋਬਲਮ ਹੈਗੀ ਹੈ ਆਫ ਨੋਟ ਇਨਫ ਇਨਫਰਾਸਟ੍ਰਕਚਰ, ਇੰਡਸਟਰੀ ਦੀ ਪ੍ਰੋਬਲਮ ਹੈ ਕਿ ਇੰਡਸਟਰੀ ਕੋਈ ਨਹੀਂ ਆ ਰਹੀ ਜਿਹਦੇ ਵਿੱਚ ਇਹ ਯੂਥ ਆਪਣੇ ਅੱਗੇ ਜੋਬਸ ਲੈ ਸਕਣ।
ਤੇ ਇਹਦਾ ਹੱਲ ਤੁਸੀਂ ਕੀ ਦੇਖਦੇ ਹੋ, ਕਿਉਂਕਿ ਇਹਨਾਂ ਚੀਜ਼ਾਂ ਨੂੰ ਸਮਾਂ ਲੱਗਦਾ, ਕਿਸ ਤਰੀਕੇ ਦੇ ਨਾਲ ਕੋਈ ਇਹਨੂੰ ਨੱਥ ਪਾ ਸਕਦਾ ਹੈ?
ਦੇਖੋ, ਇਹਨੂੰ ਬਹੁਤ ਵਾਈਜ਼ਲੀ ਪਲਾਨ ਕਰਕੇ ਰਾਈਟ ਸਟੈਪਸ ਔਰ ਸਟ੍ਰਿਕਟਲੀ ਲੈ ਕੇ ਇਸ ਨੂੰ ਚੱਲਣਾ ਪਊ। ਜਿੱਥੇ ਤੱਕ ਡਰੱਗਜ਼ ਦਾ ਮਾਮਲਾ ਹੈ, ਉੱਥੇ ਹਾਂ ਜੇ ਅਸੀਂ ਸੌਸ ਬੰਦ ਕਰ ਦਈਏ, ਖਾਸ ਕਰਕੇ ਜਿੱਥੇ ਜਿਹਨੂੰ ਅਸੀਂ ਚਿੱਟਾ ਕਹਿੰਦੇ ਹਾਂ, ਇੱਥੇ ਜਿਹੜੇ ਸਿੰਥੈਟਿਕ ਡਰੱਗਜ਼ ਬਣਦੇ ਨੇ, ਤਾਂ ਉਹਦਾ ਕਰਕੇ ਬਹੁਤ ਹੱਦ ਤੱਕ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਕਰਪਸ਼ਨ ਬਹੁਤ ਵੱਡੀ ਇਸ਼ੂ ਹੈ, ਇਹ ਇੱਕਦਮ ਮੇਰੇ ਖਿਆਲ ਚ ਕੰਟਰੋਲ ਚ ਨਹੀਂ ਆ ਸਕਦੀ, ਕਿਉਂਕਿ ਬਹੁਤ ਡੀਪ ਰੂਟਡ ਹੈਗੀ ਹੈ। ਇਹ ਟੌਪ ਤੋਂ ਸ਼ੁਰੂ ਕਰਾਂਗੇ ਤਾਂ ਜਾ ਕੇ ਨੀਚੇ ਤੱਕ ਫਿਲਟਰੇਸ਼ਨ ਹੋਏਗੀ, ਤਾਂ ਸਟਰਕਚਰ ਬਹੁਤ ਜ਼ਰੂਰੀ ਹੋਊਗਾ ਉਹਦੇ ਲਈ, ਇਕਨੋਮਿਕ ਜਿਹੜਾ ਸਾਡੀ ਸਥਿਤੀ ਹੈ ਉਹਨੂੰ ਠੀਕ ਕਰਨ ਲਈ। ਜੋ ਅੱਗੇ ਦੇ ਪਲਾਨਸ ਬਣਨਗੇ ਉਹ ਜਦ ਅੱਛੀ ਤਰ੍ਹਾਂ ਇੰਪਲੀਮੈਂਟ ਹੋਣਗੇ, ਵਾਈਜ਼ ਬਣਨਗੇ ਦੂਰ ਅੰਦੇਸ਼ੀ ਦੇ ਨਾਲ, ਤਾਂ ਜਾ ਕੇ ਇਹ ਸੈਟਲ ਹੋਊਗਾ, ਔਰ ਇਹਨੂੰ ਲੱਗੂਗਾ ਕਈ ਸਾਲ ਲੱਗਣਗੇ। ਇੱਕਦਮ ਇਹ ਜਾਦੂ ਦੀ ਛੜੀ ਦੇ ਨਾਲ ਜੋ ਮਰਜ਼ੀ ਕੋਈ ਪਾਰਟੀ ਕਲੇਮ ਕਰੇ, ਇਸ ਨੂੰ ਬਹੁਤ ਪਲਾਨਿੰਗ ਦੇ ਨਾਲ ਕਰਨਾ ਪਊਗਾ, ਨੋਬਡੀ ਕੈਨ ਡੂ ਇਟ ਓਵਰਨਾਈਟ।
ਤੁਸੀਂ ਇਸ ਤੋਂ ਇਲਾਵਾ ਜਿਹੜੀ ਕਮਿਊਨਿਟੀ ਹੈ, ਭਾਈਚਾਰਾ ਹੈਗਾ, ਉਹਦੇ ਵਿੱਚ ਵੀ ਕਾਫੀ ਸੋਸ਼ਲ ਵਰਕ ਵਗੈਰਾ ਕਰਦੇ ਰਹਿੰਦੇ ਹੋ, ਤੁਹਾਨੂੰ ਰਾਸ਼ਟਰਪਤੀ ਵੱਲੋਂ ਵੀ ਅਵਾਰਡਸ ਵਗੈਰਾ ਮਿਲੇ ਹੋਏ ਆ ਰੈੱਡ ਕਰਾਸ ਵਾਸਤੇ ਕੰਮ ਕਰਨ ਵਾਸਤੇ, ਤੇ ਇੱਕ ਤੁਹਾਡਾ ਬੜਾ ਖੇਤਰ ਰਿਹਾ ਜਿਹੜਾ ਕਿ ਬੜਾ ਸਟਰੋਂਗ ਰਿਹਾ, ਉਹ ਹੈ ਵਿਮੈਨ ਇੰਪਾਵਰਮੈਂਟ ਦਾ। ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਵਿਮੈਨ ਦੀ ਕੀ ਸਿਚੁਏਸ਼ਨ ਹੈ ਜੀ?
ਦੇਖੋ, ਸਿਚੁਏਸ਼ਨ ਸਾਰੇ ਕਿਤੇ ਵਿਮੈਨ ਇੰਪਾਵਰਮੈਂਟ ਦੀ ਨੌਲੇਜ ਦੇ ਨਾਲ ਹੀ ਹੁੰਦੀ ਹੈ। ਜਿੱਥੇ ਵਧੀਆ ਚਿਲਡਰਨ ਸਾਡੀ ਔਰ ਉਹਨਾਂ ਨੂੰ ਆਪਣੇ ਰਾਈਟਸ, ਆਪਣੇ ਹੱਕਾਂ ਦਾ ਪਤਾ ਚੱਲੇ, ਉਹ ਜ਼ਿਆਦਾ ਇੰਪਾਵਰ ਹੁੰਦੇ ਨੇ, ਉਹਦੇ ਨਾਲ ਉਹ ਅੱਗੇ ਵੱਧ ਵੀ ਸਕਦੇ ਨੇ। ਔਰ ਇਸ ਦੇ ਲਈ ਜਿਹੜੇ ਸਾਡੇ ਸਕੂਲ ਦਾ ਸਿਸਟਮ ਅੱਜ ਹੈਗਾ, ਇਹ ਬਿਲਕੁਲ ਸਹੀ ਨਹੀਂ ਚੱਲ ਰਿਹਾ, ਟੀਚਰਸ ਪੂਰੀਆਂ ਨਹੀਂ ਹੈਗੀਆਂ ਨੇ। ਸੋ ਇਹਦੇ ਨਾਲ ਸਾਡੀ ਇੰਪਾਵਰਮੈਂਟ ਦੇ ਉੱਤੇ ਜ਼ਰੂਰ ਕੋਈ ਨਾ ਕੋਈ ਰੋਕ ਲੱਗਦਾ ਹੈਗਾ। ਵੈਸੇ ਐਜ ਅ ਪੀਪਲ ਪੰਜਾਬ ਆਰ ਵੈਰੀ ਪ੍ਰੋਗਰੈਸਿਵ ਐਂਡ ਵੀ ਹੋਪ ਕਿ ਜੇ ਸਹੀ ਐਜੂਕੇਸ਼ਨ ਮਿਲੇ, ਗਰਲ ਚਾਈਲਡ ਨੂੰ ਪ੍ਰੋਟੈਕਸ਼ਨ ਮਿਲੇ, ਸਹੀ ਖੁਰਾਕ ਮਿਲੇ, ਤਾਂ ਇਹ ਜ਼ਰੂਰ ਅੱਗੇ ਜਾ ਸਕਦੀ ਹੈ। ਇਹਦੇ ਲਈ ਵੀ ਪ੍ਰੋਪਰ ਪਲੈਨਿੰਗ ਦੀ ਜ਼ਰੂਰਤ ਹੈਗੀ ਹੈ।
ਤੁਸੀਂ ਦੇਖਦੇ ਹੋ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਕੋਈ ਵਿਮੈਨ ਚੀਫ ਮਿਨਿਸਟਰ ਆ ਸਕਦੀ ਹੈ?
ਹਾਂ, ਜ਼ਰੂਰ ਆ ਸਕਦੀ ਹੈ। ਹਰ ਇੱਕ ਪਾਰਟੀ ਦੇ ਉੱਤੇ ਡਿਪੈਂਡੈਂਟ ਹੈ ਕਿਹੋ ਜਿਹੀਆਂ ਲੇਡੀਜ਼ ਆਉਣ, ਕਿਹੋ ਜਿਹੀਆਂ ਲੇਡੀਜ਼ ਨੂੰ ਉਹ ਅੱਗੇ ਆਪਣਾ ਚਾਂਸ ਦੇਣ, ਔਰ ਲੇਡੀਜ਼ ਫਿਰ ਆਪਣੇ ਬਲ ਦੇ ਉੱਤੇ ਜ਼ਰੂਰ, ਆਈ ਹੈਵ ਫੁੱਲ ਫੇਥ ਕਿ ਜ਼ਰੂਰ ਕੋਈ ਨਾ ਕੋਈ ਲੇਡੀ ਜ਼ਰੂਰ ਆ ਸਕਦੀ ਹੈ।
ਹੁਣ ਥੋੜ੍ਹੀ ਜਿਹੀ ਗੱਲ ਕਰਾਂਗੇ ਸੰਜੀਵਨੀ ਬਾਰੇ। ਤੁਸੀਂ ਸੰਜੀਵਨੀ ਨੂੰ ਇਸਟੈਬਲਿਸ਼ ਕੀਤਾ ਸੀ, ਜਿਹੜੇ ਕਿ ਸਾਡੇ ਜਿਹੜੇ ਲੈਸ ਫੋਰਚੂਨੇਟ ਬੱਚੇ ਹੁੰਦੇ ਆ, ਜਿਹੜੇ ਕਿ ਡਿਫਰੈਂਟਲੀ ਏਬਲਡ ਬੱਚੇ ਹੁੰਦੇ ਉਹਨਾਂ ਵਾਸਤੇ, ਉਹਦੇ ਵਾਸਤੇ ਜਿਹੜੇ ਪ੍ਰੋਜੈਕਟਸ ਹੈ ਤੁਹਾਡੇ ਕਿਵੇਂ ਚੱਲ ਰਹੇ ਆ ਇਸ ਟਾਈਮ?
ਦੇਖੋ ਉਹਨਾਂ ਦੇ ਡੇ ਟੂ ਡੇ ਰਨਿੰਗ ਦੇ ਵਿੱਚ ਹੁਣ ਮੈਂ ਇੰਨਾ ਹਿੱਸਾ ਨਹੀਂ ਪਾ ਸਕੀ, ਜਦ ਵੀ ਫਿਰ ਮੈਂ ਪਾਰਲੀਮੈਂਟ ਚਲੀ ਗਈ ਤੇ ਮੇਰੀ ਪ੍ਰੈਜੈਂਸ ਘੱਟ ਗਈ ਸੀ ਪਟਿਆਲੇ ਦੇ ਵਿੱਚ, ਪਰ ਜ਼ਰੂਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਕਦੀ ਨਾ ਕਦੀ ਟਾਈਮ ਟੂ ਟਾਈਮ ਮੈਂ ਜ਼ਰੂਰ ਵਿਜ਼ਿਟ ਕਰਾਂ। ਔਰ ਉੱਥੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਦੀ ਇਨਫਰਾਸਟ੍ਰਕਚਰ ਬਹੁਤ ਵਧੀਆ ਬਣ ਗਈ ਹੈ, ਹੁਣ ਬੱਚੇ ਵੀ ਕਾਫੀ ਹੈਗੇ ਨੇ ਔਰ ਅੱਗੇ ਵੀ ਗੱਲ ਚੱਲ ਰਹੀ ਹੈ। ਵੀ ਬਿੰਦਕੀ ਕਿ ਸਾਨੂੰ ਪਹਿਲੇ ਇੱਕ ਲੇਡੀ ਨੇ ਡੋਨੇਸ਼ਨ ਦਿੱਤੀ ਜ਼ਮੀਨ ਦੀ, ਤੁਹਾਨੂੰ ਪਤਾ ਸੂਲਰ ਪਿੰਡ ਦੇ ਵਿੱਚ, ਉਸ ਦੇ ਬਾਅਦ ਔਰ ਹੁਣ ਇੱਕ ਸੁਬਰੋਏ ਹੈਗੇ ਨੇ, ਉਹਨਾਂ ਨੇ ਖਾਸਾ ਪੈਸਾ ਖਰਚ ਕਰਕੇ ਐਨ ਆਰ ਆਈ ਨੇ ਉੱਥੇ ਬਿਲਡਿੰਗ ਬਣਾਈ, ਏਅਰ ਕੰਡੀਸ਼ਨ ਕੀਤੀਆਂ ਡੋਮਟਰੀਜ਼, ਸਕੂਲ ਦੀਆਂ ਸਹੂਲਤਾਂ ਕੀਤੀਆਂ, ਤਾਂ ਮੇਰੇ ਖਿਆਲ ਚ ਬਹੁਤ ਅੱਛੇ ਤਰੀਕੇ ਨਾਲ ਇਹ ਚੱਲ ਰਿਹਾ ਸਕੂਲ।
ਬਹੁਤ ਖੁਸ਼ੀ ਹੋਈ ਸੁਣ ਕੇ ਜੀ ਇਹ। ਤੇ ਇੱਕ ਵਾਰ ਫਿਰ ਪੋਲੀਟੀਕਲ ਸਿਚੁਏਸ਼ਨ ਵੱਲ ਮੁੜਦੇ ਆ ਜੀ, 2014 ਦੀਆਂ ਇਲੈਕਸ਼ਨਾਂ ਹੋਈਆਂ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਫਿਰ ਆਪਣੇ ਬਾਰੇ ਪੰਜਾਬ ਦੇ ਬਾਰੇ ਹੀ ਗੱਲ ਕਰਦੀ ਹਾਂ ਤੁਹਾਡੇ ਨਾਲ। ਇਹ 2014 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ, ਇੱਕ ਬਹੁਤ ਤਕੜੀ ਲਹਿਰ ਪਬਲਿਸਿਟੀ ਦੀ ਮੋਦੀ ਤੋਂ ਚਲਾਈ ਗਈ ਸੀ। ਪਹਿਲੀ ਵਾਰੀ ਐ ਹੋਇਆ ਕਿ ਜਿਸ ਤਰ੍ਹਾਂ ਇੱਕ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਲੜੀ ਦੀ ਇਹ ਜੀ ਇਹਨਾਂ ਨੇ ਪਬਲਿਕ ਓਪੀਨੀਅਨ ਬਣਾਇਆ ਮੋਦੀ ਦੇ ਲਈ ਔਰ ਵੋਟ ਮੋਦੀ ਦੇ ਨਾਂ ਤੇ ਪਈ। ਉਹ ਸਾਰੇ ਦੇਸ਼ ਦੇ ਵਿੱਚ ਇਹਨਾਂ ਨੇ ਜੋ ਕੋਈ ਸਕੈਮ ਹੋਇਆ ਕੋਈ ਹੋਇਆ ਕਾਂਗਰਸ ਨੂੰ ਬਦਨਾਮ ਕੀਤਾ, ਹਾਲੇ ਕਿ ਜੋ ਜਿਹੜੇ ਮਿਨਿਸਟਰ ਸੀ ਚਾਹੇ ਉਹ ਸਾਡੇ ਸੰਯੋਗੀ ਪਾਰਟੀਆਂ ਦੇ ਸੀ ਨਾਟ ਕਾਂਗਰਸ ਪਾਰਟੀ ਦੇ ਵੀ, ਉਹਨਾਂ ਤੇ ਐਕਸ਼ਨ ਵੀ ਹੋਇਆ, ਉਹ ਜੇਲ੍ਹ ਵੀ ਗਏ, ਰਿਜ਼ਾਈਨ ਵੀ ਕਰਵਾਇਆ, ਸਾਰਾ ਕੁਛ ਹੋਇਆ, ਪਰ ਉਹ ਇੱਕ ਪਰਸੈਪਸ਼ਨ ਕਾਂਗਰਸ ਦੇ ਖਿਲਾਫ ਚਲਾ ਗਿਆ। ਸੋ ਦੇਰ ਵਾਸ ਅ ਬਿਗ ਐਂਟੀ ਇਨਕੰਬੈਂਸੀ ਅਗੇਂਸਟ ਦਾ ਕਾਂਗਰਸ ਪਾਰਟੀ। ਨਾਲ ਦੀ ਨਾਲ ਪੰਜਾਬ ਦੇ ਵਿੱਚ ਐਂਟੀ ਇਨਕੰਬੈਂਸੀ ਅਕਾਲੀ ਔਰ ਬੀਜੇਪੀ ਦੇ ਲਈ ਵੀ ਸੀ। ਸੋ ਇੱਕ ਥਰਡ ਫੋਰਸ ਜਿਹੜੀ ਆਮ ਆਦਮੀ ਪਾਰਟੀ ਆਈ, ਲੋਕਾਂ ਨੇ ਸੋਚਿਆ ਕਿ ਆਪਾਂ ਥਰਡ ਫੋਰਸ ਨੂੰ ਦੇ ਦਈਏ, ਤਾਂ ਉਸਦਾ ਨੁਕਸਾਨ ਪੰਜਾਬ ਤੇ ਉਸ ਟਾਈਮ ਹੋਇਆ। ਹਾਲੇ ਕਿ ਇਟ ਵਾਜ ਨਾਟ ਐਨ ਆਰਗਨਾਈਜ਼ਡ ਕੈਂਪੇਨ ਬਾਈ ਦੇਮ, ਪਰ ਲੋਕਾਂ ਨੇ ਆਪਣੀ ਆਪ ਹੀ ਜਾ ਕੇ ਵੋਟਾਂ ਪਾਈਆਂ। ਚਾਰ ਇਹਨਾਂ ਦੇ ਐਮ ਪੀ ਆਏ, ਉਹਦਾ ਫਾਇਦਾ ਅਕਾਲੀ ਦਲ ਨੂੰ ਵੀ ਹੋਇਆ ਕਿ ਸਾਡੀ ਵੋਟ ਸਪਲਿਟ ਹੋਈ ਔਰ ਉਹ ਅਕਾਲੀ ਉਹਦੇ ਸੀਟਾਂ ਤੇ ਉੱਪਰ ਆ ਗਏ। ਇਹ ਸਿਨਾਰੀਓ ਬਣ ਗਿਆ ਸੀ ਪੰਜਾਬ ਦੇ ਵਿੱਚ।
ਤੇ ਹੁਣ ਮੈਂ ਅਖੀਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਆ ਰਹੇ ਹੋ ਆਸਟ੍ਰੇਲੀਆ ਦੇ ਦੌਰੇ ਤੇ, ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਤੇ ਜਿਹੜੀਆਂ ਸਿੱਖ ਗੇਮਸ ਹੋਣ ਜਾ ਰਹੀਆਂ, ਉਹਨਾਂ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੀ?
ਪਹਿਲੇ ਤਾਂ ਮੈਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਓਪਰਚੁਨਿਟੀ ਦਿੱਤੀ ਇਹਨਾਂ ਨੇ ਕਿ ਮੈਂ ਸਿੱਖ ਗੇਮਸ 'ਚ ਜਾ ਸਕਾਂ। ਬਹੁਤ ਇਹਨਾਂ ਨੂੰ ਵਧਾਈ ਹੋਏ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਜਿੱਥੇ ਸਾਰਿਆਂ ਨੂੰ ਇੱਕ ਗੇਮਸ ਦੇ ਵਿੱਚ ਲਗਾ ਕੇ ਐਂਟੀ ਡਰੱਗ ਚੱਲਦਾ, ਸਿਹਤ ਲਈ ਮਾਇੰਡ ਐਂਡ ਬੋਡੀ ਦੇ ਲਈ ਅੱਛਾ ਹੈਗਾ ਔਰ ਜਿਹੜਾ ਇਹਦਾ ਨਾਮ ਹੈ ਸਿੱਖ ਗੇਮਸ, ਆਈ ਫੀਲ ਪ੍ਰਾਊਡ ਟੂ ਬੀ ਅ ਸਿੱਖ ਆਲਸੋ ਐਂਡ ਕਮਿੰਗ ਟੂ ਵਿਟਨੈਸ ਦਿਸ ਇਵੈਂਟ। ਕਹਿੰਦੇ ਬਹੁਤ ਅੱਛਾ ਵੱਡਾ ਇਵੈਂਟ ਹੁੰਦਾ ਆਸਟ੍ਰੇਲੀਆ ਦੇ ਵਿੱਚ, ਤੇ ਨਾਲ ਦੀ ਨਾਲ ਸਾਰਾ ਜਿਹੜਾ ਡਾਇਸਪੋਰਾ ਹੈਗਾ ਉੱਥੇ, ਸਭ ਨੂੰ ਮੇਰੀਆਂ ਬੈਸਟ ਵਿਸ਼ੇਸ ਨਿਊ ਈਅਰ ਦੇ ਲਈ ਔਰ ਆਉਣ ਵਾਲੀ ਵਿਸਾਖੀ ਦੇ ਤਿਉਹਾਰ ਦੇ ਉੱਤੇ।
ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਅਸੀਂ ਤੁਹਾਡੇ ਦਾ ਇੰਤਜ਼ਾਰ ਕਰ ਰਹੇ ਹਾਂ, ਜਦੋਂ ਤੁਸੀਂ ਇੱਥੇ ਆਓਗੇ ਅਸੀਂ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ।
ਥੈਂਕ ਯੂ ਵੈਰੀ ਮੱਚ, ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ।
ਥੈਂਕ ਯੂ ਜੀ।